8 अक्टूबर सतगुर के दर्शन जदों लकड़ां लियाण गए सिख ने कीते ते चा चढ़ गया 8 अक्टूबर 1708 8th of October 1708। उस तो एक दिन पहले की वापरिया उस बारे सतगुरु गोबिंद सिंह जी का दरबारी कवि कवि सेनापति उन्हें सिर्फ इन्ना को लिखा है, देखन को योही पई जानत सकल जहान, किया चरित्र करतार को नह कह सकत बखान। देखन नूं ते एवें लग्या कि जो हो रहा वह सही हो रहा है, ठीक हो रहा है, जो अखां नूं दिस रहा उवें ही हो रहा, पर सतगुरु जी ने की कीता है कर ओ कहे सुने तो बाहर है। कुछ ऐसा जिहड़ा अखां देख रही हैं बट शायद सच विच ओह नहीं है। 7 अक्टूबर का वह दिन सी जदों सतगुरु गोबिंद सिंह जी अपनी चिता ते आप चल के बैठे। जिहड़े सिख सी उस समय नांदेड़ सतगुरु जी दे नाल, उन्हां नूं सच्चे पातशाह जी ने आख्या सी कि चिखा दे आस पास एक कनात तनवा दिती जाए। सिख जिहड़े ने वह सारे कनात तो थोड़ा दूर ही रहन। कनात वाले पासे जे मूह ना करन पिठ ही करन, ते जदों चिखा बल जाए स्वाह हो जाए उदों चिखा फोलनी नहीं है। चिखा जदों स्वाह बन जाती है उदों उस तों बाद दी जो रसम है, जो एक्शन है हुंदा, चिखा नूं फोल के जो उन्दे च जिस जीवात्मा दा संस्कार कीता गया है, जो अस्थियां या होर कुछ भी बचियां हुंदियां ने, उन्हां नूं उस चिखा दी भसम उस चिखा दी स्वाह दे नाल ही जल प्रवाह कर देने। सो चिखा फोलना इसलिए क्योंकि असी भसम जल प्रवाह करनी होंदी है, जो उन्दे च अस्थियां या होर कुछ जो है वह भी प्रवाह करना होंदा, पर सतगुरु जी ने आख्या चिखा नहीं फोलनी। सतगुरु जी ने यह भी आख्या कि इस थां ते कोई यादगार नहीं बनानी। अज है महाराजा रणजीत सिंह ने बनवाई सी। सतगुरु जी ने आख्या जो बनवाएगा उदा कुल नाश हो जाएगा। महाराजा रणजीत सिंह दे 8 मुंडे सिगे, 8 जेडे एडल्टहुड तक पहुंचे। सब तो छोटा महाराजा दलीप सिंह, उदे 5 बच्चियां दा सुनीदा है, एडवर्ड विक्टर सोफी ते 2 होर कुड़ियां सी, पर उस तों अगे जनरेशन नहीं। महाराजा रणजीत सिंह दी कोल जेड़ी है खत्म हो गई। सच्चे पातशाह जी ने एवें क्यों किया? 7 अक्टूबर तो पहले दे दिन या पहले दा कुछ समा किहो जिहा सीगा, 7 अक्टूबर तो बाद दा समा किहो जिहा सी? आपां 7 अक्टूबर तो बाद दी गल करदे हां। सच्चे पातशाह जी ने जिवें हुक्म दिता कि चिखा फोलनी नहीं, इस तों अलावा सच्चे पातशाह जी ने आख्या कि अस्तबल विच कुमैत नाम दा घोड़ा, सतगुरु जी दा घोड़ा, उस घोड़े नूं तैयार करके रखो, काठी पा के ते पूरा चंगी तरह उस घोड़े नूं तैयार करके रखो। सच्चे पातशाह जी ने आप सारे शस्त्र जड़े ने, ते हुणे मैं पढ़ रहा सीगा भारती जी दी किताब, उहदे च उहनां ने कवि संतोख सिंह कवि सेनापति इन्हां दीआं रचनावां ਉਹ ਦਿੱਤੀਆਂ ਨੇ, ਅਤੇ ਦਸਮ ਪਾਤਸ਼ਾਹ ਜੀ ਨੇ ਆਪਣੇ ਸਾਰੇ ਜਿਹੜੇ ਸ਼ਸਤਰ ਨੇ ਉਹ ਲੈ ਕੇ ਸ਼ਸਤਰਾਂ ਨਾਲ ਸੁਸੱਜਿਤ ਹੋ ਕੇ ਚਿਖਾ 'ਤੇ ਬੈਠੇ। ਜਾਂ ਜੋ ਬਾਹਰੋਂ ਦਿਸਿਆ ਕਨਾਤ ਦੇ ਵਿੱਚ ਗਏ। ਕਨਾਤ ਜਾ ਕੇ ਦਸਮ ਪਾਤਸ਼ਾਹ ਦੀ ਚਿਖਾ ਤੇ ਬੈਠੇ ਜਾਂ ਨਹੀਂ, ਬਾਹਰ ਦੇ ਸਿੱਖਾਂ ਨੂੰ ਇਹਦਾ ਨਹੀਂ ਪਤਾ। ਅਗਲੇ ਦਿਨ ਜਿਹੜਾ ਅਗਲੇ ਦਿਨ ਸਵੇਰੇ ਜਿਹੜਾ ਸਿੱਖ ਲੱਕੜਾਂ ਲੈਣ ਜੰਗਲ ਚੋਂ ਛੋਟੀਆਂ ਮੋਟੀਆਂ ਲੱਕੜਾਂ ਅੱਗ ਬਾਲੀਏ ਤੇ ਜੋ ਲੰਗਰ ਪਾਣੀ ਦਾ ਇੰਤਜ਼ਾਮ ਕਰੀਏ, ਜੋ ਲੱਕੜਾਂ ਲੈਣ ਗਿਆ ਉਹਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕੁਮੈਦ ਘੋੜੇ ਦੇ ਨਾਲ, ਜਿਵੇਂ ਰਾਤੀ ਦਸਮ ਪਾਤਸ਼ਾਹ ਜੀ ਆਪਣੇ ਸ਼ਸਤਰਾਂ ਨਾਲ ਸੁਸੱਜਿਤ ਹੋ ਕੇ ਕਨਾਤ ਦੇ ਅੰਦਰ ਗਏ, ਉਸੀ ਤਰ੍ਹਾਂ ਉਸੀ ਸਰੂਪ ਦੇ ਵਿੱਚ ਦਰਸ਼ਨ ਕੀਤੇ ਤੇ ਸਤਿਗੁਰ ਦਾ ਦਰਸ਼ਨ ਕਰਕੇ ਖੁਸ਼ੀ ਹੁੰਦੀ, ਬਹੁਤ ਖੁਸ਼ੀ ਹੁੰਦੀ। ਸਿਰਫ ਸਤਿਗੁਰੂ ਦਾ ਦਰਸ਼ਨ ਕਰਕੇ ਹੀ ਨਹੀਂ, ਸਿਰਫ ਸਤਿਗੁਰੂ ਜੀ ਦੀਆਂ ਫੋਟੋਆਂ ਦੇਖ ਕੇ ਵੀ ਬਹੁਤ ਖੁਸ਼ੀ ਹੁੰਦੀ। ਫੋਟੋਆਂ ਤੇ ਆਪਾਂ ਫੇਰ ਗੱਲ ਕਰਾਂਗੇ। ਸਿੱਖ ਜਿਹੜੇ ਸੀਗੇ ਉਹ ਅਜੇ ਵੀ ਰੋਂਦੇ ਕੁਰਲਾਉਂਦੇ ਪਏ ਨੇ, ਕੀਲਨੇ ਪਾਉਂਦੇ ਪਏ ਨੇ ਕਿ ਅਸੀਂ ਪੰਜਾਬ ਤੋਂ ਇੰਨੀ ਦੂਰ ਆਏ ਹਾਂ, ਸਾਡਾ ਇੱਥੇ ਕੌਣ ਵਾਲੀ ਵਾਸ, ਸਾਡਾ ਕੌਣ ਸਹਾਰਾ ਹੈ? ਗੁਰੂ ਤੋਂ ਬਿਨਾ ਸਹਾਰਾ ਨਹੀਂ। ਜੇ ਦਸਮ ਪਾਤਸ਼ਾਹ ਜੀ ਉੱਥੇ ਕਹਿ ਕੇ ਗਏ ਹੁੰਦੇ ਕਿ ਅੱਜ ਤੋਂ ਸ੍ਰੀ ਆਦਿ ਗੁਰੂਆਂ ਦੀ ਜਿਹੜੀ ਭੀੜ ਹੈ, ਸ੍ਰੀ ਆਦਿ ਗ੍ਰੰਥ ਸਾਹਿਬ ਉਹ ਗੁਰੂ ਹੋਣਗੇ, ਤੇ ਸਿੱਖ ਜਿਹੜੇ ਨੇ ਇਹ ਗੱਲ ਨਾ ਕਹਿੰਦੇ ਕਿ ਸਾਡਾ ਹੁਣ ਇੱਥੇ ਕੌਣ ਸਹਾਰਾ ਹੋਏਗਾ। ਇੱਕ ਗੱਲ ਵੈਸੇ ਇੱਥੇ ਹੋਰ ਵੀ ਹੈ, ਜਦੋਂ ਪਾਤਸ਼ਾਹ ਜੀ ਦਸਮ ਪਾਤਸ਼ਾਹ ਜੀ ਆਨੰਦਪੁਰ ਤੋਂ ਆਏ ਨੇ, ਮਾਫੀ ਚਾਹਾਂਗਾ ਚਮਕੌਰ ਤੋਂ ਆਏ ਨੇ, ਚਮਕੌਰ ਦੀ ਗੜੀ 'ਚ ਦਸਮ ਪਾਤਸ਼ਾਹ ਜੀ, ਆਮ ਇਤਿਹਾਸਕਾਰ ਇਹੀ ਲਿਖਦੇ ਨੇ ਕਿ ਪੰਜ ਸਿੱਖਾਂ ਦੀ ਪ੍ਰਦਖਣਾ ਕੀਤੀ, ਪੰਜ ਪੈਸੇ 'ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਗੁਰਗੱਦੀ ਉਹਨਾਂ ਪੰਜਾਂ ਨੂੰ ਸੌਂਪ ਦਿੱਤੀ। ਜੇ ਦਸਮ ਪਾਤਸ਼ਾਹ ਜੀ ਨੇ ਗੁਰਗੱਦੀ ਉੱਥੇ ਸੌਂਪ ਦਿੱਤੀ ਸੀ ਤਾਂ ਫਿਰ ਨਾਂਦੇੜ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਦਾ ਸਵਾਲ ਹੀ ਨਹੀਂ ਹੁੰਦਾ। ਜੇ ਦਸਮ ਪਾਤਸ਼ਾਹ ਜੀ ਨੇ ਗੁਰਗੱਦੀ ਚਮਕੌੜ ਦੇ ਵਿੱਚ ਪੰਜਾਂ ਸਿੱਖਾਂ ਨੂੰ ਸੌਂਪ ਦਿੱਤੀ ਸੀ, ਗੜੀ 'ਚੋਂ ਜਦੋਂ ਦਸਮ ਪਾਤਸ਼ਾਹ ਜੀ ਬਾਹਰ ਨਿਕਲੇ ਨੇ, ਉਦੋਂ ਵੀ ਸਾਰੇ ਇਤਿਹਾਸਕਾਰ ਲਿਖਦੇ ਨੇ ਦਸਮ ਪਾਤਸ਼ਾਹ ਜੀ ਨੇ ਤਾੜੀ ਵਜਾ ਕੇ ਆਖਿਆ ਗੁਰੂ ਚੱਲਿਆ ਜੇ। ਜੇ ਦਸਮ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਚੱਲਿਆ ਏ, ਤੇ ਫਿਰ ਗੁਰੂ ਗੜੀ ਦੇ ਅੰਦਰ ਨਹੀਂ ਹੈ, ਫਿਰ ਤੇ ਗੁਰੂ ਸੱਚਮੁੱਚ ਹੀ ਚੱਲਿਆ। ਚਮਕੌਰ ਦਾ ਕੀ ਬਿਰਤਾਂਤ ਸੀ, ਦਸਮ ਪਾਤਸ਼ਾਹ ਜੀ ਨੇ ਆਪਣੀ ਕਲਗੀ ਭਾਈ ਸੰਤ ਸਿੰਘ ਜਾਂ ਭਾਈ ਸੰਗਤ ਸਿੰਘ ਉਹਨਾਂ ਦੇ ਮੱਥੇ ਤੇ ਲਗਾਈ। ਉਹਦਾ ਪਰਪਜ਼ ਇਹ ਸੀਗਾ ਕਿ ਬਾਹਰ ਜਿਹੜੀਆਂ 10 ਲੱਖ ਫੌਜਾਂ ਨੇ, ਇੱਕ ਜਣਾ ਆਪਣਾ ਧਿਆਨ ਫੌਜਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ ਤੇ ਦਸਮ ਪਾਤਸ਼ਾਹ ਜੀ ਓਨੀ ਦੇਰ 'ਚ ਨਿਕਲ ਸਕਣਗੇ। ਦਸਮ ਪਾਤਸ਼ਾਹ ਜੀ ਨੇ ਜੋ ਤਾੜੀ ਵਜਾ ਕੇ ਆਖਿਆ ਗੁਰੂ ਚੱਲਿਆ ਜੇ, ਉਹਦਾ ਅਰਥ ਸਿਰਫ ਇੰਨਾ ਕੁ ਹੀ ਹੈ ਕਿ ਅੰਦਰ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇਹ ਸਿਗਨਲ ਦੇਣਾ ਕਿ ਮੈਂ ਸੇਫਟੀ ਦੇ ਨੇੜੇ ਪਹੁੰਚ ਰਿਹਾ ਵਾਂ ਜਾਂ ਪਹੁੰਚ ਗਿਆ। ਖੈਰ, ਉਸ ਗੱਲ ਬਾਰੇ ਫਿਰ ਕਦੀ। ਸੋ ਜਿਹੜੇ ਸਿੱਖ ਬਾਹਰ ਕੀਰਨੇ ਪਾ ਰਹੇ ਨੇ ਕਿ ਸਾਡਾ ਇੱਥੇ ਕੌਣ ਵਾਲੀ ਵਾਰਸ ਹੈ, ਸਾਡਾ ਇੱਥੇ ਕੌਣ ਪਿਓ ਹੈ, ਸਾਡਾ ਕੌਣ ਰੱਖਣ ਵਾਲਾ, ਕੌਣ ਸਾਡਾ ਸੰਰਕਸ਼ਕ ਹੈ, ਉਹਨਾਂ 'ਚੋਂ ਕਿਸੇ ਨੂੰ ਸੱਚੇ ਪਾਤਸ਼ਾਹ ਜੀ ਇਹ ਨਹੀਂ ਕਹਿ ਕੇ ਗਏ, ਇਹ ਨਹੀਂ ਆਖ ਕੇ ਗਏ ਕਿ ਅੱਜ ਤੋਂ ਗੁਰੂ ਸ੍ਰੀ ਆਦਿ ਗ੍ਰੰਥ ਸਾਹਿਬ ਜਾਂ ਕੋਈ ਹੋਰ, ਇਸ ਲਈ ਉਹ ਕੀਰ ਨਹੀਂ ਪਾ ਰਹੇ। ਫਿਰ ਇੱਕ ਸਾਧ ਜਿਹੜਾ ਰਾਤੀ ਜੰਗਲਾਂ 'ਚੋਂ ਲੰਘ ਕੇ ਉਸ ਡੇਰੇ ਵੱਲ ਆਇਆ, ਉਸ ਸਾਧ ਨੇ ਵੀ ਆਖਿਆ ਕਿ ਮੈਂ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ ਕੁਮੈਦ ਘੋੜੇ 'ਤੇ, ਸ਼ਸਤਰਾਂ ਨਾਲ ਸੁਸੱਜਿਤ, ਅਤੇ ਮੈਂ ਪੁੱਛਿਆ ਪਾਤਸ਼ਾਹ ਜੀ ਇਕੱਲੇ ਕਿੱਧਰ ਚੱਲੇ? ਸੋ ਉਹਨੇ ਵੀ ਇਹ ਤਸਦੀਕ ਕੀਤੀ ਸਾਧੂ ਨੇ ਕਿ ਦਸਮ ਪਾਤਸ਼ਾਹ ਜੀ 7 ਅਕਤੂਬਰ ਨੂੰ ਰਾਤੀ ਜੋਤੀ ਜੋਤ ਨਹੀਂ ਸਮਾਏ। ਮਹਾਨ ਕੋਸ਼ ਇੱਕ ਥਾਂ 'ਤੇ ਹੈਦਰਾਬਾਦ ਦੇ ਨੇੜੇ ਇੱਕ ਰਿਆਸਤ ਹੈ ਜਨਵਾਰਾ, ਉਹਦਾ ਨਾਮ ਆਉਂਦਾ। एक थां ते नाम आता है भादरा। ये दोनों जड़े नाम ने दो शहरां दे, इन्हां दे नाल जुड़े हुए दो बंदियां दे नाम ने, बाला राव ते रुस्तम राव। उस समय उस सतारा पूना दे नेड़े थां है, सतारा मैं सता किला है सतारा दा, महाराष्ट्र चों इंजीनियरिंग कीती इसलिए इस इलाके दे विच कई बार ते मोटरसाइकलां ते भी घूमना होया। सो सतारा दे किले चों बाला राव ते रुस्तम राव दो मराठे, इन्हां दोनां नूं सतगुरु जी ने घोड़े दीआं रकाबां फड़ा के किले चों कढ़िया, मनमाड़ जाके उतरे, मनमाड़ गुरद्वारा है, दसम पातशाह जी घोड़े ते जा रहे ने, ते दोनों जड़े ने बाला राव रुस्तम राव ये दोनों ने घोड़े दीआं रकाबां फड़ियां ने, सतगुरु जी जा रहे ने। ये 7 अक्टूबर 1708 तो बाद दा वाकया। दसम पातशाह जी उस तो बाद किथे किथे रहे, किन्ना किन्ना चिर रहे, हालां ये हजे भी लम्मी खोज दा विशा। जो जानकारी साढ़े कोल है, सतगुरु जी 47 साल 1708 तो बाद 47 साल भादरे रहे, 6 साल जींद रहे, 12 साल पटियाले रहे, ते आखरी 39 साल नाभे दी चिड़ी च रहे। एक सवाल है जरूर आंदा है, वड्डा सवाल, कि सतगुरु जी ने एवें क्यों कीता। सतगुरु जी गुप्तवास विच क्यों चले गए। एक बार पहले जदों माछीवाड़े चों दसम पातशाह जी निकल के अगे आए ने, ते उस तो बाद दसम पातशाह जी उच्च दे पीर बन के दुश्मन फौजां दे घेरे चों निकले ने, उदों भी दसम पातशाह जी ने से रूप वटाया। इत्थे इस तरह करन दी की लोड़ सी। जे असी इतिहास वल नज़र मारीे तो 1708 तो इमीजिएटली पहले का समा जड़ा है वह शांति का समा से। 1707 जून, शायद 7 या 8 जून, आगरे के नेड़े एक थां है जाजो, उत्थे औरंगजेब का वड्डा मुंडा बहादुर शाह ते औरंगजेब के दूजे मुंडे दे विच लड़ाई हुई, बहादुर शाह जित गया, ते दिल्ली दे तखत ते बहादुर शाह नाम दे नाल वो बैठा, दिल्ली दा सम्राट, बस दिल्ली दा नहीं भारत दा ही। उस तो बाद दा टाइम बिल्कुल पीसफुल, आपां सिखां दी किसी लड़ाई बारे नहीं सुनदे। उस तो पहले दा कुछ समा जेड़ा है वो क्योटिक है, कई तरह दी लड़ाइयां जिंदे दोनों पासियां दा, मुगल हकूमत दा भी ते सिखां दा भी जानी नुकसान होया, माली नुकसान होया, बहुत नुकसान होया। बहादुर शाह गद्दी ते बैठा सतगुरु जी दी मदद नाल, ते उस तो बाद गद्दी ते बैठण तो बाद यह गल क्लीयर सी कि जिन्हें साहबजादियां नूं शहीद किया उन्हूं सजा दित्ती, पर बहादुर शाह नवा नवा गद्दी ते बैठा, जे वह इस तरह वजीर खान या होर जिहड़े भी सीगे उन्हां दे खिलाफ एक्शन लैंदा है ते उहदी अपनी गद्दी नूं खतरा, बगावत हो सकदी। बहादुर शाह जिहड़ा एडे वड्डे मुल्क दी गद्दी ते बैठा है वह भी काइयां पॉलिटिशियन जरूर होएगा तां ही बैठ सकिया। जो दसम पातशाह जी चाहते सी कि वह करे उन्हें नहीं कर सकिया, नहीं कीता। ते मीनवाइल उन्हूं यह भी दिसदा हैगा कि दसम पातशाह उत्थों दी बंदे नूं भेज चुके ने, बंदा बहादुर गुरबख्श सिंह, ते जो कुछ वह पंजाब च कर रहा है वो खुद नहीं कर रहा, वो पिछे जो ताकत बैठी है ਉਹ ਦਸਮ ਪਾਤਸ਼ਾਹ ਜੀ ਦੀ ਖੁਦ ਦੀ ਤਾਕਤ ਹੈ। ਜੇ ਇਸ ਤਾਕਤ ਨੂੰ ਪਿੱਛੋਂ ਹਟਾ ਦਿੱਤਾ ਜਾਏ ਤੇ ਬਹਾਦਰ ਸ਼ਾਹ ਦਾ ਸੋਚਣਾ ਸੀ ਕਿ ਮੇਰਾ ਰਾਜ ਪੱਕਾ ਹੋ ਸਕਦਾ ਤੇ ਹਟਾਉਣ ਦਾ ਤਰੀਕਾ ਆਹਮੋ ਸਾਹਮਣੇ ਦੀ ਲੜਾਈ ਜਿਹੜੀ ਹੈ ਉਹਦੇ ਨੁਕਸਾਨ ਦੋਨੋਂ ਸਾਈਡਾਂ ਦਾ ਬਹੁਤ ਹੋ ਚੁੱਕਾ ਸੀਗਾ। ਉਹਨੇ ਦੋ ਪਠਾਨ ਭੇਜੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਜੀ ਦੇ ਛੁਰਾ ਮਾਰਿਆ ਮਾਰੇ ਗਏ ਦੋਨੋਂ ਉੱਥੇ ਹੀ। ਇੱਕ ਨੂੰ ਦਸਮ ਪਾਤਸ਼ਾਹ ਜੀ ਨੇ ਮਾਰਤਾ, ਦੂਜੇ ਨੂੰ ਜਿਹੜਾ ਇਹ ਭੱਜੇ ਜਾਂਦੇ ਨੂੰ ਸੰਗਤਾਂ ਨੇ ਮਾਰਤਾ, ਦੋਨੋਂ ਮਾਰੇ ਗਏ। ਅਤੇ ਉਹਨਾਂ ਦੇ ਮਰਨ ਤੋਂ ਬਾਅਦ ਬਹਾਦਰ ਸ਼ਾਹ ਦੇ ਵੱਲੋਂ ਉਹਨਾਂ ਦੇ ਘਰਾਂ ਵਿੱਚ ਸ਼ੋਕ ਸੰਦੇਸ਼, ਮਾਤਮੀ ਖਿੱਲਤ ਉਹ ਭੇਜੀ। ਬਹਾਦਰ ਸ਼ਾਹ ਦੇ ਭੇਜੇ ਬੰਦੇ ਸੀ, ਉਹਨੇ ਭੇਜਣੀ ਹੀ ਸੀ। ਜੋ ਜ਼ਖਮ ਹੋਇਆ, ਜ਼ਖਮ ਸੀਤਾ ਗਿਆ, ਜ਼ਖਮ ਠੀਕ ਹੋ ਗਿਆ। ਬਹਾਦਰ ਸ਼ਾਹ ਦੀ ਪਹਿਲੀ ਚਾਲ ਜਿਹੜੀ ਹੈ ਉਹ ਕਾਮਯਾਬ ਪੂਰੀ ਤਰ੍ਹਾਂ ਨਹੀਂ ਹੋ ਸਕੀ। ਉਹਨੇ ਫਿਰ ਦੁਬਾਰਾ ਬੰਦਾ ਭੇਜਿਆ, ਬੰਦੇ ਭੇਜੇ ਅਤੇ ਉਹਨਾਂ ਨੇ ਦਸਮ ਪਾਤਸ਼ਾਹ ਜੀ ਨੇ ਜਦੋਂ ਹਥਿਆਰ ਦਿਖਾਏ, ਦੋ ਵੱਡੀਆਂ ਵੱਡੀਆਂ ਕਮਾਨਾਂ, ਬਹੁ ਇੰਨੇ ਭਾਰੇ ਕਿ ਆਮ ਬੰਦਾ ਸ਼ਾਇਦ ਚੁੱਕ ਨਾ ਸਕੇ। ਉਹਨਾਂ ਨੇ ਕਿਹਾ ਵੀ ਪਾਤਸ਼ਾਹ ਜੀ ਇਹ ਤੁਸੀਂ ਸਿਰਫ ਦਿਖਾਉਣ ਲਈ ਰੱਖੀਆਂ ਹੋਈਆਂ ਜਾਂ ਇਹਨਾਂ ਨੂੰ ਕੋਈ ਚਲਾਉਂਦਾ ਵੀ ਹੈ? ਪਰਪਸ ਸੀਗਾ ਕਿ ਗੁਰੂ ਜੀ ਨੂੰ ਐਸੀ ਸਥਿਤੀ ਦੇ ਵਿੱਚ ਲਿਆਂਦਾ ਜਾਏ। ਅਤੇ ਦਸਮ ਪਾਤਸ਼ਾਹ ਜੀ ਨੇ ਉਹ ਦੋਨੋਂ ਕਮਾਨਾਂ ਚੁੱਕੀਆਂ ਅਤੇ ਥੋੜ੍ਹੇ ਜਿਹੇ ਬਾਲੇ ਉਹਦੇ ਕੱਢੇ, ਜਿਹਨਾਂ ਕਰਕੇ ਉਹ ਜ਼ਖਮ ਜਿਹੜਾ ਸੀ ਖੁੱਲ ਗਿਆ। ਇੱਥੇ ਦਸਮ ਪਾਤਸ਼ਾਹ ਜੀ ਬਹਾਦਰ ਸ਼ਾਹ ਦੀ ਚਾਲ ਦਾ ਜਵਾਬ ਦੇ ਰਹੇ ਨੇ, ਆਪਣਾ ਅੱਗੇ ਐਕਸ਼ਨ ਉਹ ਨਾਲ ਹੀ ਸ਼ੁਰੂ ਕਰ ਰਹੇ ਨੇ। ਉਹ ਐਕਸ਼ਨ ਇਹੀ ਸੀਗਾ ਕਿ ਜੋ ਪਾਤਸ਼ਾਹ ਜੀ ਨੂੰ ਕਤਲ ਕਰਨ 'ਤੇ ਐਫਰਟ ਹੋ ਰਹੇ ਨੇ, ਜੇ ਦਸਮ ਪਾਤਸ਼ਾਹ ਜੀ ਗੁਪਤ ਵਾਸ ਚਲੇ ਜਾਂਦੇ ਨੇ ਤਾਂ ਉਹ ਸਾਰੇ ਖਤਮ ਹੋ ਜਾਣਗੇ। ਦਸਮ ਪਾਤਸ਼ਾਹ ਜੀ ਗੁਪਤ ਰਹਿੰਦੇ ਹੋਏ ਜਿਨ੍ਹਾਂ ਨੂੰ ਅਗਵਾਈ ਦੇਣੀ ਹੈ ਅਗਵਾਈ ਦੇ ਸਕਣਗੇ। ਸੋ ਦਸਮ ਪਾਤਸ਼ਾਹ ਜੀ ਨੇ ਆਸ ਪਾਸ ਦੇ ਇਲਾਕੇ 'ਚ ਸਾਰੀਆਂ ਸੰਗਤਾਂ ਦੇ ਵਿੱਚ ਨੇੜੇ ਤੇੜੇ ਜਿੱਥੇ ਵੀ ਸੀ ਸੁਨੇਹੇ ਪਹੁੰਚਾਏ ਕਿ 7 ਅਕਤੂਬਰ ਨੂੰ ਗੁਰੂ ਜੀ ਜੋਤੀ ਜੋਤ ਸਮਾ ਰਹੇ ਨੇ। ਕਈ ਦਿਨ ਉੱਥੇ ਲੰਗਰ ਚੱਲਦਾ ਰਿਹਾ ਔਰ ਲੰਗਰ ਚੱਲਣ ਦੇ ਵਿੱਚ ਵਰਣਾਂ ਦੇ ਹਿਸਾਬ ਨਾਲ, ਕਵੀ ਸੰਤੋਖ ਸਿੰਘ ਦੇ ਲਿਖਣ ਦੇ ਹਿਸਾਬ ਨਾਲ, ਜਿਵੇਂ ਜਿਵੇਂ ਕਿਸੇ ਦਾ ਵਰਣ ਹੈ, ਬ੍ਰਾਹਮਣਾਂ ਦੀ ਅਲੱਗ ਪੰਗਤ ਹੈ, ਖੱਤਰੀਆਂ ਦੀ ਅਲੱਗ ਪੰਗਤ ਹੈ, ਵੈਸ਼ ਜਿਹੜੇ ਨੇ ਉਹਨਾਂ ਦੀ ਅਲੱਗ ਪੰਗਤ ਹੈ, ਵਰਣਾਂ ਦੇ ਹਿਸਾਬ ਨਾਲ ਪੰਗਤਾਂ ਬਣਾ ਕੇ ਲੰਗਰ ਛਕਾਇਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ। ਇੱਕ ਮੈਸੇਜ ਪਹੁੰਚਾਉਣਾ ਸੀ ਸਾਰੇ ਪਾਸੇ ਕਿ ਗੁਰੂ ਜੀ ਜੋਤੀ ਜੋਤ ਸਮਾ ਰਹੇ ਨੇ। ਤੇ ਉਸ ਤੋਂ ਬਾਅਦ ਗੁਰੂ ਜੀ ਨੇ ਅਲੋਪ ਹੋਣਾ ਸੀ। ਇਹ ਮੈਸੇਜ ਸਭ ਤੱਕ ਪਹੁੰਚੇ ਤੇ ਅਲੋਪ ਹੋਣ ਦਾ, ਉਸ ਤੋਂ ਬਾਅਦ ਦਸਮ ਪਾਤਸ਼ਾਹ ਜੀ ਕਿੱਥੇ ਨੇ, ਇਹ ਸਭ ਤੱਕ ਨਾ ਪਹੁੰਚੇ। ਜੇ ਇਹੀ ਸਭ ਤੱਕ ਪਹੁੰਚ ਗਿਆ ਤੇ ਫਿਰ ਇਹਦੇ ਵਿੱਚ ਸੀਕਰੇਸੀ ਕੀ ਰਹਿ ਗਈ? ਜਿਵੇਂ ਮੈਂ ਦੱਸਿਆ ਕਿ ਵਰਣਾਂ ਦੇ ਹਿਸਾਬ ਨਾਲ ਪੰਗਤ ਲੱਗੀ। ਆਪਾਂ ਅਕਾਲ ਉਸਤਤ ਦੀ ਬਾਣੀ ਪੜ੍ਹਦੇ ਹਾਂ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ। ਸਿਧਾਂਤਕ ਤੌਰ 'ਤੇ ਆਈਡੀਓਲੋਜੀਕਲ ਇੱਕੋ ਮੰਨਦੇ ਹਾਂ, ਪਰ ਰੋਟੀ ਬੇਟੀ ਦੀ ਸਾਂਝ ਸਭ ਨਾਲ ਨਹੀਂ ਹੈ। ਦਸਮ ਪਾਤਸ਼ਾਹ ਜੀ ਉਗਰਦੰਤੀ 'ਚ ਲਿਖਦੇ ਨੇ, ਯਹੀ ਦੇਹ ਆਗਿਆ ਤੁਰਕਨ ਗਹਿ ਖਪਾਉ। ਅਗਰ ਸਾਰੇ ਬਰਾਬਰ ਨੇ ਤਾਂ ਕੋਈ ਝਗੜਾ ਨਹੀਂ ਹੈ, ਜੇ ਸਾਰੇ ਬਰਾਬਰ ਨੇ ਸਾਡੇ ਵਰਗੇ ਨੇ ਤਾਂ ਕੋਈ ਝਗੜਾ ਹੋ ਨਹੀਂ ਸਕਦਾ। ਪਰ ਉਹ ਬਰਾਬਰੀ ਜਿਹੜੀ ਹੈ ਉਹ ਸਿਧਾਂਤਕ ਤੌਰ 'ਤੇ, ਰੋਟੀ ਬੇਟੀ ਦੀ ਸਾਂਝ ਸਭ ਨਾਲ ਨਹੀਂ ਹੈ। ਇਸੇ ਲਈ ਗੱਲ ਏ, ਯਹੀ ਦੇਹ ਆਗਿਆ ਤੁਰਕਨ ਗਹਿ ਖਪਾਉ, ਗਊ ਕਾਤ ਕਾ ਤੋਕ ਚੱਕ ਸੇ ਮਿਟਾਉ, ਛੱਤਰ ਤਖ਼ਤ ਮੁਗਲਨ ਕਰੋ ਮਾਰ ਦੂਰੇ, ਕੁਰੈ ਤਬ ਜਗਤ ਮੇਂ ਪਤਾ ਧਰਮ ਤੂਰੇ, ਤੁਮੰਦਰ ਖੜਾ ਅਰਦਾਸ ਕਰ ਹੈ ਪੁਕਾਰਾ, ਤੇ ਅੱਗੇ ਫਿਰ ਤੁਰਕਨ ਮੇਟ ਕੀ ਜਾ ਜਗਤ ਮੈਂ ਉਜਾਰ। ਇੱਥੇ ਉਗਰਦੰਤੀ ਜੇ ਹੋਰ ਵੀ ਤੁਕ ਆਉਂਦੀ ਹੈ, ਉਠਾਇਆ ਸਿੰਘ ਜੋਧੇ ਤਰੈ ਨੀਲ ਪੇਸਾ। ਕਿਸੇ ਨੇ ਆਖਿਆ ਵੀ ਤਰੈ ਨੀਲ ਪੇਸਾ ਮਤਲਬ ਨੀਲੇ ਕੱਪੜੇ ਪਾ ਕੇ, ਇੱਥੇ ਇਹ ਵੀ ਅਰਥ ਨਹੀਂ ਹੈ। ਉਸ ਸਮੇਂ ਤੁਰਕਾਂ ਦਾ ਬਾਣਾ ਨੀਲਾ ਸੀ, ਸਿੱਖਾਂ ਦਾ ਬਾਣਾ ਨੀਲਾ ਨਹੀਂ ਸੀ, ਤੇ ਤਰਾ ਸ਼ਬਦ ਜਿਹੜਾ ਏ ਕਿਸੇ ਨੂੰ ਦਬਲ ਕੇ ਫੜ ਕੇ ਜਿਹੜਾ ਏ ਦੋ ਚਾਰ ਲਾਣੇ ਉਹਨੂੰ ਵੀ ਕਹਿੰਦਾ ਧਰਨਾ। ਐਸੇ ਸਿੰਘ ਸੂਰਮੇ ਯੋਧੇ ਉੱਠਣ ਜਿਹੜੇ ਨੀਲੇ ਪਾਉਣ ਵਾਲਿਆਂ ਨੂੰ ਦਬਾ ਦੇਣ। ਤਰਾ ਨੀਲ ਪੇਸਾ ਇਹ ਉੱਥੇ। ਸੋ ਦਸਮ ਪਾਤਸ਼ਾਹ ਜੀ ਆਪਣੀ ਵੈਲ ਪਲਾਨਡ ਸੋਚੀ ਸਮਝੀ ਵਿਉਂ ਦੇ ਅਨੁਸਾਰ ਉੱਥੋਂ ਨਿਕਲ ਗਏ। ਆਮ ਇਹੀ ਸੋਚਦੇ ਨੇ ਕਿ ਦਸਮ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਪਰ ਦਸਮ ਪਾਤਸ਼ਾਹ ਜੀ ਉੱਥੇ ਜੋਤੀ ਜੋਤ ਨਹੀਂ ਸਮਾਏ, ਇਹ ਆਪਣਾ ਵਿਸ਼ਵਾਸ ਹੈ। ਦਸਮ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨਾਂਦੇੜ ਤੋਂ, ਨਾਂਦੇੜ ਐਪੀਸੋਡ ਤੋਂ 104 ਸਾਲ ਬਾਅਦ ਨਾਭੇ ਦੀ ਚਿੜੀ ਉੱਥੇ ਆਪਣੇ ਇਸ ਜੀਵਨ ਦੇ ਉਹਨਾਂ ਨੇ 39 ਸਾਲ, ਆਖਰੀ 39 ਸਾਲ ਉੱਥੇ ਬਿਤਾਏ। ਅਤੇ ਉਹ ਗੱਲਾਂ ਆਪਾਂ ਕਰਦੇ ਹੀ ਰਹਿੰਦੇ ਹਾਂ ਕਿਵੇਂ ਉਸ ਤੋਂ ਬਾਅਦ ਖੁਦ ਦਸਮ ਪਾਤਸ਼ਾਹ ਜੀ ਨੇ ਐਪੇ ਗੁਰ ਦਸਮ ਦਰਸ ਦੇ ਜੋ ਕਹਿਓ ਤਾਂ ਹੈ ਮੇਰੋ ਅਵਤਾਰ ਅੰਸ ਰਾਮ ਸਿੰਘ ਹੋਇਆ ਪਏ, 11ਵੇਂ ਗੁਰੂ ਸਤਿਗੁਰੂ ਬਾਲਕ ਸਿੰਘ ਜੀ ਨੂੰ ਕਿਵੇਂ ਗੁਰਗੱਦੀ ਦਿੱਤੀ, ਉਹ ਆਪਾਂ ਫਿਰ ਗੱਲਾਂ ਕਰਦੇ ਰਵਾਂਗੇ। ਬਟ ਅੱਜ ਦੀ ਗੱਲ, ਅੱਜ ਦੇ ਦਿਨ ਨਾਲ ਜੁੜੀ ਇੰਨੀ ਕੋਈ ਗੱਲ ਸੀ ਕਿ ਨਾਂਦੇੜ ਤੋਂ ਬਾਅਦ 7 ਅਕਤੂਬਰ 1708 ਤੋਂ ਬਾਅਦ ਸਤਿਗੁਰੂ ਜੀ ਦੇ ਦਰਸ਼ਨ ਹੋਏ, ਕਈਆਂ ਨੂੰ ਹੋਏ, ਉਹ 5 ਭੂਤਕ ਸਰੀਰ ਦੇ ਵਿੱਚ ਉਸ ਤੋਂ ਬਾਅਦ ਵੀ ਸੀਗੇ। ਇਹਨਾਂ ਸ਼ਬਦਾਂ ਨਾਲ ਮੈਂ ਖੀਮਾ ਦਾ ਯਾਚਕ ਹਾਂ।